मन चाओ पया प्रभु आगम सुनिया हर मंगल गाओ सखी गृह मंदिर बनिया मन चाओ पया प्रभु आगम सुनिया हर मंगल गाओ सखी गृह मंदिर बनिया हर गाओ मंगल नित सखिए सोग दुख ना व्यापे गुरु चरण लागे दिन सभागे अपना पिर जापे अनहत बाणी गुर शब्द जानी हर नाम हर रस भोगो कहे नानक प्रभ आप मिलिया करण कारण जोगो कहे नानक प्रभ आप मिलिया करण कारण जोगो परम सत्कार योग जुगो जुग अटल गुरगद्दी ते सुभाईमान सर्ब सांझी वालता दे रेबर तन तन साहिब श्री गुरु ग्रंथ साहिब जी महाराज पातशाह जी दे पावन चरणां दे अंदर सुशोभित हो बैठे गुरु सवारे सत्संगी जनों बिड़भागे हो अज विश्व दे कोने कोने ते जिथे भी गुरु नानक नाम लेवा गुरसिख बैठे ने जगत गुरु साहिब श्री गुरु नानक देव जी महाराज पातशाह जी का पावन पवित्र प्रकाश दिहाड़ा बड़े ही प्यार श्रद्धा उत्साह सहित मना रहे ने अते इसे संबंध विच इस पावन पवित्र अस्थान गुरु अर्जन देव गुरुद्वारा डरबी विखे सारिया संगतां दे सहयोग दे सदका यह पुरब मनाया जा रहा है अते जिस नूं गुरुद्वारा साहब दे प्रबंधकां दे सहयोग सदका सिख चैनल दे राही पूरी दुनिया दे विच लाइव टैलीकास्ट किया जा रहा है अज दे इस समागम अंदर सतगुरु गुरु नानक साहब जी दे जीवन दी ओ विचार जिहड़ी आपां रात दे दीवान विच आरंभ कीती सी उस विचार नूं आपां अगां तोरीए ते साहब जी दे पावन जीवन इतिहास नाल सांझ पाउण तों पहलां आप सब माई भाई मनां नूं गुरु चरणां विच एकाग्रत करो सुरतियां नूं गुर इतिहास नाल जोड़ो बड़े ही प्यार अदब सहित रसपनी आवाज विच उचारण करो जी फतेह बुलाओ जी वाहिगुरु जी का खालसा वाहिगुरु जी की फतेह। भाई साहब जी होर ने कीर्तन दे विच पहला शब्द जिहड़ा गाया है वह है भाई साहब भाई गुरदास जी दी वारां दी एक पौड़ी उहदे विच बड़ा प्यारा एक जिक्र किया भाई गुरदास जी ने ਹਨੇਰਾ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਕਾਲਾ ਹਨੇਰਾ ਇੱਕ ਹੁੰਦਾ ਚਿੱਟਾ ਹਨੇਰਾ ਕਾਲਾ ਹਨੇਰਾ ਆਖਦੇ ਨੇ ਰਾਤ ਦੇ ਕਾਲੇ ਰੂਪ ਨੂੰ ਕਾਲੀ ਬੋਲੀ ਰਾਤ ਦੇ ਹਨੇਰੇ ਨੂੰ ਅਸੀਂ ਕਾਲਾ ਹਨੇਰਾ ਆਖਦੇ ਹਾਂ ਕਾਲੇ ਹਨੇਰੇ ਨੂੰ ਦੂਰ ਕਰਨਾ ਹੋਵੇ ਤੇ ਕੋਈ ਦੀਵਾ ਜਗਾਏ ਕੋਈ ਮੋਮਬੱਤੀ ਜਗਾਏ ਕੋਈ ਬਲਬ ਕੋਈ ਟਿਊਬ ਜਗਾ ਦੇ ਕਾਲਾ ਹਨੇਰਾ ਦੌੜ ਜਾਂਦਾ ਹੈ ਖਤਮ ਹੋ ਜਾਂਦਾ ਹੈ ਤੇ ਦੂਸਰਾ ਹੈ ਚਿੱਟਾ ਹਨੇਰਾ ਚਿੱਟਾ ਹਨੇਰਾ ਕਿਹੜਾ ਹੈ ਸਰਦੀਆਂ ਦੀ ਸਵੇਰ ਦੀ ਦਿਨ ਦੀ ਧੁੰਦ ਉਹ ਚਿੱਟਾ ਹਨੇਰਾ ਹੈ ਤੇ ਅੰਤਾਂ ਦੀ ਠੰਡ ਪੈਂਦੀ ਹੋਵੇ ਕਈ ਵਾਰੀ ਦੁਪਹਿਰ 12-12 ਵਜੇ ਤੱਕ ਵੀ ਧੁੰਦ ਦੇ ਵਿੱਚ ਕੁਝ ਨਜ਼ਰ ਨਹੀਂ ਆਉਂਦਾ और चिट्टा हनेरा इन्ना खतरनाक है कि दीवा मोमबत्ती दूर ट्यूबलाइट दूर ਕੋਈ ਮਰਕਰੀ ਬਲਬ ਜਗਾਏ, ਸਟਰੀਟ ਲਾਈਟ ਵੀ ਜਗਾਏ, ਤਾਂ ਵੀ ਇਹ ਚਿੱਟਾ ਹਨੇਰਾ ਸਾਡੀਆਂ ਰੋਸ਼ਨੀਆਂ ਦੇ ਨਾਲ ਖਤਮ ਨਹੀਂ ਹੁੰਦਾ। ਚਿੱਟੇ ਹਨੇਰੇ ਨੂੰ ਦੂਰ ਕਰਨ ਵਾਸਤੇ ਘੱਟੋ ਘੱਟ ਇੱਕ ਸੂਰਜ ਚਾਹੀਦਾ ਹੈ, ਜਿਹਦੀਆਂ ਤਪਸ਼ ਭਰੀਆਂ ਕਿਰਨਾਂ ਇਸ ਚਿੱਟੇ ਹਨੇਰੇ ਧੁੰਦ ਨੂੰ ਖਤਮ ਕਰ ਦੇਣਾ। ਸੂਰਜ ਤੋਂ ਬਿਨਾਂ ਇਹ ਧੁੰਦ ਨਹੀਂ ਮੁੱਕਦੀ। ਕਾਲੇ ਹਨੇਰੇ ਨੂੰ ਮਨੁੱਖ ਮਾਚਸ ਦੀ ਤੀਲੀ ਜਲਾ ਕੇ ਵੀ ਖਤਮ ਕਰ ਦਿੰਦਾ, ਪਰ ਚਿੱਟੇ ਹਨੇਰੇ ਨੂੰ ਖਤਮ ਕਰਨ ਦੇ ਲਈ ਘੱਟੋ ਘੱਟ ਇੱਕ ਸੂਰਜ ਦੀ ਲੋੜ ਹੈ। ਜਦੋਂ ਗੁਰੂ ਨਾਨਕ ਸਾਹਿਬ ਇਸ ਜਗਤ 'ਤੇ ਆਏ ਉਦੋਂ ਕਾਲਾ ਹਨੇਰਾ ਵੀ ਹੈ ਔਰ ਚਿੱਟਾ ਹਨੇਰਾ ਵੀ ਹੈ। ਪਾਪਾਂ ਵਿਕਾਰਾਂ ਗੁਨਾਹਾਂ ਦਾ ਕਾਲਾ ਹਨੇਰਾ, ਜ਼ੁਲਮ ਦੀ ਕਾਲੀ ਬੋਲੀ ਹਨੇਰੀ ਰਾਤ ਹੈ। ਕੱਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੈ ਨਾਹੀਂ ਕਹਿ ਚੜਿਆ। ਪਾਪਾਂ ਦੀ ਹਨੇਰੀ ਰਾਤ, ਗੁਨਾਹਾਂ ਦਾ ਹਨੇਰਾ ਦੂਰ ਕਰਨਾ ਹੋਵੇ ਸੌਖੇ। ਮਨੁੱਖ ਨੂੰ ਪਤਾ ਹੈ ਪਾਪਾਂ ਦਾ ਹਨੇਰਾ, ਇਹਨੂੰ ਦੂਰ ਕਰਨ ਵਾਸਤੇ ਮੈਨੂੰ ਰੋਸ਼ਨੀ ਦੀ ਲੋੜ ਹੈ। ਪਰ ਜਿਹੜਾ ਚਿੱਟਾ ਹਨੇਰਾ, ਉਹਨੂੰ ਲੋਕ ਹਨੇਰਾ ਵੀ ਨਹੀਂ ਮੰਨਦੇ, ਧੁੰਦ ਨੂੰ ਲੋਕ ਹਨੇਰਾ ਨਹੀਂ ਮੰਨਦੇ, ਇਸ ਕਰਕੇ ਉਹਨੂੰ ਦੂਰ ਕਰਨ ਦਾ ਵੀ ਯਤਨ ਕਰਨ ਨੂੰ ਕੋਈ ਤਿਆਰ ਨਹੀਂ ਹੈ। ਪਾਪਾਂ ਗੁਨਾਹਾਂ ਦਾ ਹਨੇਰਾ ਕਾਲਾ ਹਨੇਰਾ ਹੈ, ਅਤੇ ਚਿੱਟਾ ਹਨੇਰਾ ਹੁੰਦਾ ਧਰਮ ਦੇ ਨਾਂ 'ਤੇ ਕੀਤੇ ਗਏ ਪਖੰਡ, ਪਖੰਡਾਂ ਦਾ ਹਨੇਰਾ, ਜਿਹਨੂੰ ਕੋਈ ਹਨੇਰਾ ਵੀ ਮੰਨਣ ਨੂੰ ਤਿਆਰ ਨਹੀਂ ਹੁੰਦਾ। ਲੋਕ ਆਖਦੇ ਨੇ ਅਤੇ ਚਿੱਟਾ ਦਿਨ ਚੜਿਆ ਹੋਇਆ ਹੈ, ਪਖੰਡਾਂ ਦਾ ਹਨੇਰਾ ਧੁੰਦ ਹੈ। ਗੁਰੂ ਨਾਨਕ ਸਾਹਿਬ ਦੇ ਸਮੇਂ ਰਾਜਨੀਤਿਕ ਤੌਰ 'ਤੇ, ਸਮਾਜਿਕ ਤੌਰ 'ਤੇ ਜਿੱਥੇ ਪਾਪ ਹੋ ਰਹੇ ਨੇ, ਜ਼ੁਲਮ ਹੋ ਰਹੇ ਨੇ, ਜ਼ੁਲਮਾਂ ਦਾ ਹਨੇਰਾ ਹੈ, ਉੱਥੇ ਧਰਮ ਦੇ ਨਾਂ 'ਤੇ ਪਖੰਡ ਦਾ ਹਨੇਰਾ ਵੀ ਹੈ। ਇੰਨਾ ਪਖੰਡ ਫੈਲਿਆ ਹੋਇਆ ਹਿੰਦੁਸਤਾਨ ਦੀ ਧਰਤੀ 'ਤੇ, ਇਸ ਪੂਰੇ ਸੰਸਾਰ ਦੇ ਵਿੱਚ ਧਰਮ ਦੇ ਨਾਂ ਦੇ ਪਖੰਡ ਨੂੰ ਧੁੰਦ ਕਿਹਾ ਜਾਂਦਾ ਹੈ। ਰਾਤ ਦੇ ਹਨੇਰੇ ਦੇ ਵਿੱਚ ਅਨੇਕਾਂ ਪਾਪ ਵਿਕਾਰ ਗੁਨਾਹ ਕਰਨ ਵਾਲੇ ਜ਼ਾਲਮ ਤਾਰਿਆਂ ਦੀ ਤਰ੍ਹਾਂ ਚਮਕਦੇ ਨੇ, ਅਤੇ ਪਖੰਡ ਦਾ ਚਿੱਟਾ ਹਨੇਰਾ ਧੁੰਦ ਛਾਈ ਹੋਈ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਫਿਰ ਇੱਕ ਸੂਰਜ ਆਇਆ, ਸੂਰਜ ਪ੍ਰਗਟ ਹੋਇਆ। ਇਸ ਸੂਰਜ ਨੇ ਕੀ ਕੀਤਾ, ਜਿਹੜਾ ਰਾਤ ਦੀ ਕਾਲੀ ਬੋਲੀ, ਰਾਤ ਦਾ ਕਾਲਾ ਹਨੇਰਾ, ਉਸ ਹਨੇਰੇ ਨੂੰ ਵੀ ਸੂਰਜ ਦੀ ਰੋਸ਼ਨੀ ਨੇ ਖਤਮ ਕਰ ਦਿੱਤਾ, ਅਤੇ ਪਖੰਡ ਦੀ ਧੁੰਦ ਵੀ ਛੱਟਣੀ ਸ਼ੁਰੂ ਹੋ ਗਈ। ਗਿਆਨ ਦਾ ਸੂਰਜ ਗੁਰੂ ਚੜ੍ਹਿਆ, ਅਤੇ ਪਖੰਡ ਦਾ ਹਨੇਰਾ ਵੀ ਖਤਮ ਹੋ ਗਿਆ, ਜ਼ੁਲਮਾਂ ਦਾ ਹਨੇਰਾ ਵੀ ਖਤਮ ਹੋ ਗਿਆ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਹਨੇਰ ਪਲੋਵਾ। ਧੁੰਦ ਵੀ ਛੱਟ ਗਈ, ਹਨੇਰ ਪਲੋਵਾ ਮੈਨੇ ਦੌੜ ਗਿਆ, ਕਾਲਾ ਹਨੇਰਾ ਵੀ ਦੌੜ ਗਿਆ, ਰਾਤ ਦਾ ਹਨੇਰਾ ਵੀ ਅਤੇ ਦਿਨ ਦਾ ਹਨੇਰਾ, ਧੁੰਦ ਦੋਨੋਂ ਹੀ ਛੱਟ ਗਏ, ਜਦੋਂ ਗੁਰੂ ਨਾਨਕ ਸਾਹਿਬ ਸੂਰਜ ਦੀ ਤਰ੍ਹਾਂ ਇਸ ਜਗਤ 'ਤੇ ਪ੍ਰਕਾਸ਼ਮਾਨ ਹੋਏ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਸਾਰੀ ਧੁੰਦ ਮਿੱਟ ਗਈ, ਦੁਨੀਆਂ 'ਤੇ ਇੱਕ ਰੋਸ਼ਨੀ ਪ੍ਰਕਾਸ਼ ਫੈਲ ਗਿਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਜਦੋਂ ਗੁਰੂ ਨਾਨਕ ਸਾਹਿਬ ਸੂਰਜ ਦੀ ਤਰ੍ਹਾਂ ਪ੍ਰਗਟ ਹੋਏ, ਪ੍ਰਗਟ ਹੋਣ ਦਾ ਅਰਥ ਕੀ ਹੈ? ਪ੍ਰਗਟ ਹੋਣ ਦਾ ਅਰਥ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਆਏ। ਭਾਈ ਗੁਰਦਾਸ ਜੀ ਨੇ ਸ਼ਬਦ ਵਰਤਿਆ ਪ੍ਰਗਟਿਆ, ਸਤਿਗੁਰੂ ਨਾਨਕ ਪ੍ਰਗਟਿਆ। ਪ੍ਰਗਟਿਆ ਦਾ ਭਾਵ ਮਾਨੋ ਇਸ ਹਾਲ ਦੇ ਵਿੱਚ ਅਸੀਂ ਸਾਰੇ ਬੈਠੇ ਹਾਂ, ਘੁੱਪ ਹਨੇਰਾ ਹੋਵੇ, ਕੋਈ ਕਿਸੇ ਦੂਸਰੇ ਨੂੰ ਨਜ਼ਰ ਨਾ ਆਏ, ਇਸ ਹਨੇਰੇ ਦੇ ਵਿੱਚ ਇਸ ਸਥਾਨ 'ਤੇ ਮੇਜ਼ ਕੁਰਸੀਆਂ ਆਦਿਕ ਪਈਆਂ ਹੋਣ, ਟਾਟ ਤੱਪੜ ਵਿਛੇ ਹੋਏ ਹੋਣ, ਕੋਈ ਘਰ ਦਾ ਸਮਾਨ ਪਿਆ ਹੋਵੇ, ਸਾਨੂੰ ਨਜ਼ਰ ਨਾ ਆਏ। ਪਰ ਜਦੋਂ ਅਸੀਂ ਲਾਈਟ ਔਨ ਕਰਦੇ ਹਾਂ, ਜਦੋਂ ਰੋਸ਼ਨੀ ਕਰਦੇ ਹਾਂ, ਉਦੋਂ ਕੀ ਹੁੰਦਾ, ਸਾਨੂੰ ਸਾਰਾ ਕੁਝ ਦਿਸਣਾ ਸ਼ੁਰੂ ਹੋ ਜਾਂਦਾ ਕਿ ਇੱਥੇ ਟਾਟ ਵਿਛੇ ਹੋਏ ਨੇ, ਮੈਟ ਵਿਛੇ ਨੇ, ਇੱਥੇ ਲੋਕ ਬੈਠੇ ਨੇ, ਇੱਥੇ ਦੁਨੀਆਂ ਭਰ ਦਾ ਸਮਾਨ ਪਿਆ, ਅਤੇ ਸਮਾਨ ਬਾਹਰੋਂ ਨਹੀਂ ਆਇਆ, ਹੈ ਇੱਥੇ ਹੀ ਸੀ, ਨਜ਼ਰ ਨਹੀਂ ਸੀ ਆ ਰਿਹਾ, ਪਰ ਜਦੋਂ ਰੋਸ਼ਨੀ ਹੋ ਗਈ ਉਦੋਂ ਪ੍ਰਗਟ ਹੋ ਗਿਆ। ਪ੍ਰਗਟ ਹੋਣ ਦਾ ਭਾਵ ਇਹ ਨਹੀਂ ਵੀ ਬਾਹਰੋਂ ਆਇਆ, ਹੈ ਇੱਥੇ ਹੀ ਸੀ, ਨਜ਼ਰ ਨਹੀਂ ਸੀ ਆ ਰਿਹਾ। ਇਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ, ਸ਼ਬਦ ਰੂਪ, ਗਿਆਨ ਰੂਪ ਹੋ ਕੇ ਗੁਰੂ ਸਦਾ ਹੀ ਸੰਸਾਰ 'ਤੇ ਰਿਹਾ, ਪਰ ਪ੍ਰਗਟ ਉਦੋਂ ਹੋਇਆ ਜਦੋਂ ਨਨਕਾਣੇ ਦੀ ਧਰਤੀ 'ਤੇ ਅੱਜ ਦਾ ਉਹ ਮਹਾਨ ਦਿਹਾੜਾ ਆਇਆ। ਸਤਿਗੁਰੂ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਵਾ। ਇਹ ਸਤਿਗੁਰੂ ਪਾਤਸ਼ਾਹ ਤੁਸੀਂ ਸ਼ਬਦ ਰੂਪ ਸਦਾ ਹੀ ਇਸ ਧਰਤੀ 'ਤੇ ਰਹੇ, ਪਰ ਅੱਜ ਦਾ ਦਿਹਾੜਾ ਆਇਆ, ਗੁਰੂ ਨਾਨਕ ਸਾਹਿਬ ਜਗਤ ਦੇ ਵਿੱਚ ਪ੍ਰਗਟ ਹੋ ਗਏ, ਹੈ ਇੱਥੇ ਹੀ ਸਨ, ਅੱਜ ਪ੍ਰਗਟ ਹੋ ਗਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਜਦੋਂ ਸਿਫਤ ਕੀਤੀ, ਇੱਕ ਬੜਾ ਪਿਆਰਾ ਬਚਨ ਕਿਹਾ, ਦੁਨੀਆਂ 'ਤੇ ਅਨੇਕਾਂ ਧਰਮੀ ਰਹਿਬਰ ਆਏ, ਪੀਰ ਪੈਗੰਬਰ ਅਵਤਾਰ ਔਲੀਏ ਆਏ, ਧਰਤੀ 'ਤੇ ਆ ਉਹਨਾਂ ਜਪ ਤਪ ਕੀਤਾ, ਭਜਨ ਬੰਦਗੀ ਕੀਤੀ, ਘਾਲਣਾ ਘਾਲੀਆਂ, ਆਖਰ ਉਹ ਗੁਰੂ ਦੀ ਪਦਵੀ ਤੱਕ ਪਹੁੰਚੇ, ਅਵਤਾਰ ਪੈਗੰਬਰ ਬਣੇ। ਪਰ ਜਦੋਂ ਗੁਰੂ ਨਾਨਕ ਸਾਹਿਬ ਦੀ ਗੱਲ ਕੀਤੀ, ਭਾਈ ਗੁਰਦਾਸ ਨੇ ਕਹਿਣ ਲੱਗੇ, ਸਤਿਗੁਰੂ ਜਦੋਂ ਤੁਸੀਂ ਸੰਸਾਰ 'ਤੇ ਆਏ, ਗੁਰੂ ਦੀ ਪਦਵੀ ਧੁਰੋਂ ਹੀ ਲੈ ਕੇ ਆਏ ਹੋ, ਤੁਸੀਂ ਪਰਮੇਸ਼ਰ ਦੇ ਦਰ ਤੋਂ ਹੀ ਗੁਰੂ ਦੀ ਪਦਵੀ ਲੈ ਕੇ ਆਏ, ਇਹ ਨਹੀਂ ਇੱਥੇ ਬਾਕੀਆਂ ਦੀ ਤਰ੍ਹਾਂ ਘਾਲਣਾ ਘਾਲੀ ਬਾਅਦ ਵਿੱਚ ਗੁਰੂ ਦੀ ਪਦਵੀ ਤੱਕ ਪਹੁੰਚੇ। ਨਹੀਂ, ਗੁਰੂ ਨਾਨਕ ਸਾਹਿਬ ਜਿਸ ਦਿਨ ਸੰਸਾਰ 'ਤੇ ਆਏ, ਤੁਸੀਂ ਉਸੇ ਦਿਨ 'ਤੇ ਗੁਰੂ ਹੋ। ਕਿਸ ਤਰ੍ਹਾਂ? ਅੱਜ ਤੱਕ ਕਦੀ ਦੁਨੀਆਂ 'ਚ ਇਸ ਤਰ੍ਹਾਂ ਨਹੀਂ ਹੋਇਆ ਕਿ ਕੋਈ ਮਨੁੱਖ ਕਹੇ, ਲੈ ਤੂੰ BED ਦੀ ਡਿਗਰੀ ਲੈ, ਅੱਜ ਤੈਨੂੰ ਟੀਚਰ ਬਣਾਉਣਾ, ਅਤੇ ਪਹਿਲੀ ਦੂਸਰੀ ਕਲਾਸ ਬਾਅਦ ਵਿੱਚ ਪੜ੍ਹਦਾ ਰਹੀ। ਕਦੀ ਵੀ ਨਹੀਂ ਹੋਇਆ ਕਿ ਤੈਨੂੰ BED ਦੀ ਡਿਗਰੀ ਹੁਣ ਦਿੰਦੇ ਹਾਂ, ਤੈਨੂੰ PH ਦੀ ਡਿਗਰੀ ਦੇ ਦਿੰਦੇ ਹਾਂ, ਲੈ PHD ਦੀ ਡਿਗਰੀ ਲੈ, ਅੱਜ ਪ੍ਰੋਫੈਸਰ ਬਣ ਜਾ, ਪਰ ਪਹਿਲੀ ਦੂਸਰੀ ਕਲਾਸ ਬਾਅਦ ਵਿੱਚ ਪੜ੍ਹੀ ਜਾਈ, ABC ਬਾਅਦ 'ਚ ਪੜ੍ਹੀ ਜਾਈ। ਨਹੀਂ, ਪਹਿਲਾਂ ਪੜ੍ਹਾਈ ਕਰਨੀ ਪੈਂਦੀ ਹੈ, ਡਿਗਰੀ ਬਾਅਦ 'ਚ ਮਿਲਦੀ ਹੈ। ਪਰ ਗੁਰੂ ਨਾਨਕ ਸਾਹਿਬ, ਤੁਹਾਡੀ ਵਾਰ ਕੀ ਹੋਇਆ, ਪਰਮੇਸ਼ਰ ਨੇ ਕਹਿ ਦਿੱਤਾ, ਬਾਬਾ ਨਾਨਕ ਜੀਓ, ਲੋ ਗੁਰੂ ਦੀ ਪਦਵੀ ਹੁਣੇ ਹੀ ਲੈ ਲਓ, ਘਾਲਣਾ ਕਮਾਈ ਬਾਅਦ 'ਚ ਘਾਲੀ ਜਾਇਓ, ਗੁਰੂ ਦੀ ਪਦਵੀ ਹੁਣੇ ਹੀ ਲੈ ਲਓ। ਅੱਜ ਤੁਹਾਨੂੰ ਸਤਿਗੁਰੂ ਦੀ ਡਿਗਰੀ ਦਿੰਦੇ ਹਾਂ, ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਗੁਰੂ ਦੀ ਪਦਵੀ ਗੁਰੂ ਨਾਨਕ ਸਾਹਿਬ ਧੁਰੋਂ ਲੈ ਕੇ ਆਏ, ਅਤੇ ਭਾਈ ਗੁਰਦਾਸ ਜੀ ਦੇ ਮੁਤਾਬਕ ਘਾਲਣਾ ਅਤੇ ਕਮਾਈ ਬਾਅਦ ਵਿੱਚ ਘਾਲੀ। ਭਾਈ ਗੁਰਦਾਸ ਜੀ ਦੇ ਬਚਨ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਰਮੇਸ਼ਰ ਦੇ ਦਰ ਤੋਂ ਬਖਸ਼ਿਸ਼ ਪਹਿਲਾਂ ਹੀ ਮਿਲ ਗਈ, ਪਹਿਲਾਂ ਹੀ ਬਾਬੇ ਨਾਨਕ ਨੇ ਪਰਮੇਸ਼ਰ ਦੇ ਦਰ ਤੋਂ ਰਹਿਮਤ ਲੈ ਲਈ। ਇਹੀ ਕਾਰਨ ਸਾਡੇ 10 ਗੁਰੂ ਸਾਹਿਬਾਨ ਸਰੀਰਕ ਰੂਪ ਵਿੱਚ ਮੌਜੂਦ ਜਿਹੜੇ ਸਨ, ਸਰੀਰਕ ਜਾਮੇ ਦੇ 10 ਗੁਰੂ ਸਾਹਿਬਾਨ ਨੇ, ਜਿਨ੍ਹਾਂ ਵਿੱਚੋਂ 9 ਗੁਰੂਆਂ ਦੇ ਅਸੀਂ 3 ਗੁਰਪੁਰਬ ਮਨਾਉਂਦੇ ਹਾਂ, ਪਰ ਇੱਕ ਗੁਰੂ ਦੇ ਅਸੀਂ 2 ਗੁਰਪੁਰਬ ਮਨਾਉਂਦੇ ਹਾਂ, ਤੀਸਰਾ ਨਹੀਂ ਮਨਾਉਂਦੇ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅੰਗਦ ਦੇ ਪਾਤਸ਼ਾਹ ਦੂਸਰੇ ਗੁਰਦੇਵ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੱਕ 9 ਗੁਰੂਆਂ ਦੇ ਅਸੀਂ 3-3 ਪੁਰਬ ਮਨਾਉਂਦੇ ਹਾਂ, ਪ੍ਰਕਾਸ਼ ਪੁਰਬ, ਗੁਰਤਾਗਦੀ ਪੁਰਬ ਅਤੇ ਜੋਤੀ ਜੋਤ ਜਾਂ ਸ਼ਹੀਦੀ ਪੁਰਬ। ਪਰ ਗੁਰੂ ਨਾਨਕ ਸਾਹਿਬ ਦੇ ਅਸੀਂ 3 ਨਹੀਂ, 2 ਗੁਰਪੁਰਬ ਮਨਾਉਂਦੇ ਹਾਂ, ਇੱਕ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ, ਇੱਕ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਪੁਰਬ, ਪਰ ਅਸੀਂ ਗੁਰੂ ਨਾਨਕ ਸਾਹਿਬ ਦਾ ਕਦੀ ਗੱਦੀ ਪੁਰਬ ਨਹੀਂ ਮਨਾਉਂਦੇ। ਕਾਰਨ, ਕਿਉਂਕਿ ਜਿਸ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਧੁਰੋਂ ਹੀ ਸਤਿਗੁਰੂ ਦੀ ਪਦਵੀ ਲੈ ਕੇ ਆਏ ਨੇ। ਅਸਲ ਵਿੱਚ ਅੱਜ ਗੁਰੂ ਨਾਨਕ ਸਾਹਿਬ ਦਾ ਇਕੱਲਾ ਪ੍ਰਕਾਸ਼ ਦਿਹਾੜਾ ਨਹੀਂ, ਗੁਰੂ ਨਾਨਕ ਸਾਹਿਬ ਦਾ ਗੁਰਤਾਗਰਦੀ ਪੁਰਬ ਵੀ ਅੱਜ ਹੀ ਹੈ। ਜਿਸ ਦਿਨ ਸੰਸਾਰ 'ਤੇ ਆਏ, ਧੁਰੋਂ ਦਰਗਾਹੋਂ ਗੁਰੂ ਦੀ ਪਦਵੀ ਲੈ ਕੇ ਆਏ, ਅਤੇ ਭਾਈ ਗੁਰਦਾਸ ਨੂੰ ਕਹਿਣਾ ਪੈ ਗਿਆ, ਪਹਿਲਾਂ ਬਾਬੇ ਪਾਇਆ ਬਖਸ਼ ਦਰ, ਬਾਬੇ ਨਾਨਕ ਨੇ ਪਰਮੇਸ਼ਰ ਦੇ ਦਰ ਤੋਂ ਬਖਸ਼ਿਸ਼ ਪਹਿਲਾਂ ਹੀ ਹਾਸਲ ਕਰ ਲਈ, ਪਿੱਛੋਂ ਦੇ ਫਿਰ ਘਾਲ ਕਮਾਈ, ਘਾਲਣਾ ਅਤੇ ਕਮਾਈ ਬਾਅਦ ਵਿੱਚ ਘਾਲੀ। ਪੁੱਛਿਆ, ਕਿਹੜੀ ਘਾਲਣਾ ਕਮਾਈ ਕੀਤੀ? ਜਪ ਤਪ, ਭਜਨ ਬੰਦਗੀ? ਕਹਿਣ ਲੱਗੀ, ਨਹੀਂ, ਉੱਤੇ ਖੁਦ ਰੱਬ ਰੂਪ ਨੇ ਉਹ ਸਾਰਾ ਕੁਝ ਹੀ ਭਰਿਆ ਹੋਇਆ, ਨਾਮ ਭਗਤੀ ਦੇ ਆਪ ਹੀ ਭੰਡਾਰੇ ਖਜ਼ਾਨੇ ਨੇ, ਉਹਨਾਂ ਨੇ ਘਾਲਣਾ ਇਹ ਘਾਲੀ, ਦੁਨੀਆਂ ਦੇ ਕੋਨੇ ਕੋਨੇ ਜਾ ਸੱਚ ਦਾ ਪ੍ਰਚਾਰ ਕੀਤਾ। ਕਿਹੜੀ ਘਾਲਣਾ? ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਕਿਹੜੀ ਘਾਲਣਾ ਕਮਾਈ? ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਆਹ ਭਾਰੀ ਤਪੱਸਿਆ ਕੀਤੀ, ਆਹ ਘਾਲਣਾ ਘਾਲੀ। ਰੇਤ ਅੱਕ ਆਹਾਰ ਕਰ, ਰੋੜਾਂ ਕੀ ਗੁਰ ਕਰੀ ਵਿਛਾਈ। ਹੁਣ ਇਹਦਾ ਅਰਥ ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਰੇਤ ਖਾਧੀ, ਨਹੀਂ, ਪੁਰਾਤਨ ਜ਼ਮਾਨਾ ਕੱਚੇ ਰਸਤਿਆਂ ਦਾ, ਕੱਚੇ ਰਸਤਿਆਂ 'ਤੇ ਰਾਹੀ ਮੁਸਾਫਰ ਸਫ਼ਰ ਕਰਦੇ ਨੇ। ਜਿਸ ਮੁਸਾਫਰ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੱਚੇ ਮਿੱਟੀ ਘੱਟੇ ਵਾਲੇ ਰਸਤੇ 'ਤੇ ਤੁਰਦੇ ਹੀ ਰਹਿਣਾ, ਤੁਰਦੇ ਹੀ ਰਹਿਣਾ, ਸ਼ਾਮ ਨੂੰ ਘਰ ਪਹੁੰਚਣਾ, ਜਦੋਂ ਕੋਈ ਰਸਤੇ 'ਚ ਪੁੱਛ ਲਏ ਕਿੱਥੋਂ ਆਏ ਹੋ, ਅਗਲਾ ਆਖਦਾ ਜੀ ਮਿੱਟੀ ਘੱਟਾ ਫੱਕ ਕੇ ਆ ਰਿਹਾ। ਕੱਚੀਆਂ ਰਸਤਿਆਂ ਦਾ ਸਫ਼ਰ ਹੈ ਗੁਰੂ ਨਾਨਕ ਸਾਹਿਬ ਜੀ ਦਾ। ਕਿਤੇ ਸਮੁੰਦਰਾਂ ਨੂੰ ਪਾਰ ਕੀਤਾ, ਕਿਤੇ ਦਰਿਆਵਾਂ ਨੂੰ ਪਾਰ ਕੀਤਾ। ਰਸਤੇ 'ਚ ਜੰਗਲ ਵੀ ਆਏ, ਪਹਾੜ ਵੀ ਆਏ, ਰੇਗਿਸਤਾਨ ਵੀ ਆਏ, ਮਿੱਟੀ ਘੱਟੇ ਵਾਲੇ ਚਿੱਕੜ ਨਾਲ ਭਰੇ ਰਸਤੇ ਵੀ ਆਏ। ਸਤਿਗੁਰਾਂ ਨੇ ਆਹ ਸਫ਼ਰ ਕੀਤਾ ਘਾਲਣਾ ਘਾਲੀ ਸਿਰਫ ਮਨੁੱਖਤਾ ਦੇ ਭਲੇ ਦੀ ਖਾਤਰ। ਰੇਤ ਅੱਕ ਆਹਾਰ ਕਰ, ਅੱਕ ਆਹਾਰ ਦਾ ਭਾਵ ਰਸਤੇ 'ਚ ਜੰਗਲ ਆ ਗਿਆ ਅਤੇ ਇਹ ਨਹੀਂ ਉੱਥੇ ਕੋਈ ਭੋਜਨ ਤਿਆਰ ਕਰਕੇ ਰੱਖੀ ਬੈਠੇ, ਗੁਰੂ ਨਾਨਕ ਸਾਹਿਬ ਆ ਰਹੇ ਨੇ ਭੋਜਨ ਛਕਾਉਣੇ, ਨਹੀਂ ਰਸਤੇ 'ਚ ਜੰਗਲੀ ਫਲ ਖਾਣੇ ਪਏ, ਕਿਤੇ ਪੱਤੇ ਖਾਣੇ ਪਏ, ਕਿਤੇ ਪਹਾੜੀ ਫਲ ਖਾਣੇ ਪਏ। ਜੋ ਕੁਝ ਰਸਤੇ 'ਚ ਮਿਲਿਆ ਉਹ ਕੁਝ ਖਾ ਕੇ ਗੁਜ਼ਾਰਾ ਕਰ ਲਿਆ। ਕਾਰਨ ਕਾਰਨ ਸੱਚ ਦਾ ਪ੍ਰਚਾਰ। ਜਦੋਂ ਕਦੀ ਮਨ ਧਿਆਨ ਜਾਂਦੇ ਨਾ ਸਿੱਖਾਂ ਦੇ ਪ੍ਰਚਾਰਕਾਂ ਦੇ ਵਿੱਚ ਕਿ ਸਿੱਖੀ ਦਾ ਸਭ ਤੋਂ ਵੱਡਾ ਪ੍ਰਚਾਰਕ ਕਿਹੜੇ, ਸਭ ਤੋਂ ਮਹਾਨ ਪ੍ਰਚਾਰਕ ਕਿਹੜਾ, ਜਿਹਨੇ ਸਿੱਖੀ ਦਾ ਪ੍ਰਚਾਰ ਇੰਨੀ ਭਾਵਨਾ ਨਾਲ ਕੀਤਾ ਹੋਵੇ ਕਿ ਆਪੇ ਦੀ ਸੁਧ ਬੁੱਧ ਨਾ ਰਹੀ ਹੋਵੇ, ਜਿਹਨੇ ਆਪੇ ਨੂੰ ਦੁੱਖਾਂ ਵਿੱਚ ਪਾ ਕੇ ਸੱਚ ਦਾ ਪ੍ਰਚਾਰ ਕੀਤਾ ਹੋਵੇ, ਕਿਹੜਾ ਐਸਾ ਮਹਾਨ ਸਿੱਖੀ ਦਾ ਪ੍ਰਚਾਰਕ। ਅਤੇ ਧਿਆਨ ਚਲਾ ਜਾਂਦਾ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਵੱਲ। ਗੁਰੂ ਨਾਨਕ ਸਾਹਿਬ ਤੋਂ ਵੱਡਾ ਸਿੱਖਾਂ ਦਾ ਪ੍ਰਚਾਰਕ ਕਿਹੜਾ ਹੋ ਸਕਦਾ ਹੈ? ਕੋਈ ਐਡਾ ਵੱਡਾ ਪ੍ਰਚਾਰਕ ਨਹੀਂ, ਕਿਉਂਕਿ ਪ੍ਰਚਾਰਕ ਦੀ ਭਾਵਨਾ ਇਹ ਹੁੰਦੀ ਹੈ ਜਿੱਥੇ ਮੈਂ ਜਾਵਾਂ ਲੋਕ ਹੱਥ 'ਚ ਫੁੱਲਾਂ ਦੇ ਹਾਰ ਫੜ ਕੇ ਖੜੇ ਹੋਣ, ਜਿੱਥੇ ਜਾਵਾਂ ਚਾਰ ਪ੍ਰਬੰਧਕ ਅੱਗੋਂ ਲੈਣ ਵਾਸਤੇ ਆਏ ਹੋਣ, ਮੇਰੇ ਸਿਰ 'ਤੇ ਫੁੱਲਾਂ ਦੀ ਵਰਖਾ ਹੋਵੇ, ਇੰਨੀ ਮੈਨੂੰ ਭੇਟਾ ਮਿਲਣੀ ਚਾਹੀਦੀ ਹੈ। ਪਰ ਇੱਕ ਗੁਰੂ ਨਾਨਕ ਸਾਹਿਬ ਐਸੇ ਪ੍ਰਚਾਰਕ ਨੇ ਜਿਨ੍ਹਾਂ ਨੇ ਜਿੱਥੇ ਪ੍ਰਚਾਰ ਕਰਨ ਜਾਣੇ ਲੋਕ ਉੱਥੇ ਹੱਥ 'ਚ ਫੁੱਲਾਂ ਦੀਆਂ ਮਾਲਾ ਨਹੀਂ ਫੜ ਕੇ ਖੜੇ, ਲੋਕ ਹੱਥ 'ਚ ਪੱਥਰ ਫੜ ਕੇ ਖੜੇ ਨੇ ਕਿ ਪਤਾ ਲੱਗੇ ਇੱਥੋਂ ਨਾਨਕ ਨਿਰੰਕਾਰੀ ਨੇ ਲੰਘਣਾ, ਉਹਨੂੰ ਪੱਥਰ ਮਾਰਾਂਗੇ, ਇੱਟਾਂ ਮਾਰਾਂਗੇ। ਗੁਰੂ ਨਾਨਕ ਸਾਹਿਬ ਸੱਚ ਦੇ ਪ੍ਰਚਾਰ ਲਈ ਤੁਰੇ। ਇੰਨੀ ਅੱਗੋਂ ਜਾਂਦਿਆਂ ਸਾਰੀ ਕਮਰਾ ਬਿਸਤਰਾ ਸਾਰਾ ਕੁਝ ਮਿਲ ਜਾਣਾ, ਕੀ ਪਤਾ ਰਸਤੇ 'ਚ ਰਾਤ ਪੈ ਜਾਏ, ਜੰਗਲ ਦੇ ਵਿੱਚ ਕੰਢਿਆਂ 'ਤੇ ਸੌਣਾ ਪੈ ਜਾਏ, ਪਹਾੜਾਂ 'ਤੇ ਰਾਤ ਪੈ ਜਾਏ, ਪੱਥਰਾਂ 'ਤੇ ਆਰਾਮ ਕਰਨਾ ਪੈ ਜਾਏ। ਗੁਰੂ ਨਾਨਕ ਸਾਹਿਬ ਤੋਂ ਵੱਡਾ ਘਾਲਣਾ ਘਾਲਣ ਵਾਲਾ ਪ੍ਰਚਾਰਕ ਕਿਹੜਾ ਹੋ ਸਕਦਾ ਹੈ? ਅੰਤਾਂ ਦੇ ਦੁੱਖੜੇ ਸਹੇ ਪਰ ਸੱਚ ਦੇ ਪ੍ਰਚਾਰ ਨੂੰ ਛੱਡਿਆ ਨਹੀਂ, ਅੱਗੇ ਗਏ। ਅੱਗੇ ਜਾ ਲੋਕਾਂ ਨੇ ਫੁੱਲਾਂ ਦੀ ਵਰਖਾ ਨਹੀਂ, ਲੋਕ ਇੱਟਾਂ ਪੱਥਰ ਮਾਰਨ ਵਾਸਤੇ ਤਿਆਰ ਖੜੇ ਨੇ, ਉਹ ਤੇ ਗੁਰੂ ਨਾਨਕ ਦੇ ਮਿੱਠੇ ਬੋਲ ਸੁਣਦੇ ਨੇ, ਮੰਤਰ ਮੁਗਧ ਹੋ ਜਾਂਦੇ ਨੇ, ਚਰਨਾਂ 'ਤੇ ਢਹਿ ਪੈਂਦੇ ਨੇ, ਨਹੀਂ ਤੇ ਲੋਕ ਗੁਰੂ ਨਾਨਕ ਦਾ ਸਵਾਗਤ ਪੱਥਰਾਂ ਨਾਲ ਕਰਨਾ ਚਾਹੁੰਦੇ ਨੇ। ਇੱਥੋਂ ਤੱਕ ਵੀ ਸਮਾਂ ਆਇਆ ਗੁਰੂ ਨਾਨਕ ਸਾਹਿਬ ਜਦੋਂ ਦੀਪਾਲਪੁਰ ਪਹੁੰਚੇ ਤੇ ਦੀਪਾਲਪੁਰ ਸ਼ਾਮ ਹੋ ਗਈ। ਸਫ਼ਰ ਕਰਦਿਆਂ ਕਰਦਿਆਂ ਸਾਰੇ ਸਫ਼ਰ ਦੇ ਭੁੱਖੇ ਤਹਾਏ, ਸਰੀਰਕ ਤੌਰ ਥੱਕੇ ਟੁੱਟੇ, ਜਦੋਂ ਜਾ ਕਿਸੇ ਦੇ ਘਰ ਦੀ ਦਲੀਜ਼ 'ਚ ਬੈਠੇ ਤੇ ਘਰ ਦੇ ਮਾਲਕ ਨੇ ਦਰਵਾਜ਼ਾ ਖੋਲ੍ਹ ਕੇ ਕਿਹਾ ਸੀ, ਉਹ ਫਕੀਰਾ ਇਹ ਕੋਈ ਤੇਰੇ ਲਈ ਸਰਾਂ ਨਹੀਂ ਬਣਾਈ, ਇੱਥੋਂ ਅੱਗੇ ਤੁਰ। ਉੱਥੋਂ ਉੱਠੇ ਸਰਦ ਰਾਤ, ਦੂਸਰੇ ਘਰ ਦੇ ਦਰਵਾਜ਼ੇ 'ਤੇ ਜਾ ਬੈਠੇ। ਦੂਸਰੇ ਘਰਦਿਆਂ ਨੇ ਦਰਵਾਜ਼ਾ ਖੋਲ੍ਹਿਆ, ਕਹਿ ਦਿੱਤਾ ਉਹ ਮੰਗਤਾ ਇੱਥੇ ਕੀ ਕਰਦਾ, ਅਗਾਂਹ ਚੱਲ, ਜਿਹੜੇ ਦੋ ਪ੍ਰਸ਼ਾਦੇ ਛੱਕਣੇ ਨੇ ਖਾ ਕੇ ਤੁਰਦਾ ਬਣ, ਇਹ ਤੇਰੇ ਵਾਸਤੇ ਕੋਈ ਧਰਮਸ਼ਾਲਾ ਨਹੀਂ ਬਣਾਈ ਹੋਈ। ਉਹਨਾਂ ਨੂੰ ਇਹ ਨਹੀਂ ਪਤਾ ਗੁਰੂ ਨਾਨਕ ਸਾਹਿਬ ਦੁਨੀਆਂ ਦੇ ਦਾਤੇ ਨੇ, ਉਹ ਕੁਛ ਲੈਣ ਮੰਗਣ ਨਹੀਂ ਆਏ, ਉਹ ਤੇ ਤੁਹਾਨੂੰ ਕੁਛ ਦੇਣ ਵਾਸਤੇ ਆਏ ਨੇ, ਤੁਹਾਡੀਆਂ ਝੋਲੀਆਂ ਭਰਨ ਆਏ ਨੇ। ਦੁਨੀਆਂ ਇੰਨੀ ਗੱਲ ਵੀ ਸਮਝ ਨਹੀਂ ਸੀ ਸਕੀ ਜਿਹੜੀ ਉਹ ਰਾਤ ਹੈ ਨਾ ਦੀਪਾਲਪੁਰ ਦੀ। ਕਿਸੇ ਨੇ ਆਪਣੇ ਘਰ ਰਾਤ ਰਹਿਣ ਲਈ ਥਾਂ ਨਹੀਂ ਦਿੱਤੀ। ਸਰਦ ਰਾਤ ਭਾਈ ਮਰਦਾਨਾ ਆਖਦੇ ਨੇ, ਸਤਿਗੁਰੂ ਹੁਣ ਕੀ ਬਣੇਗਾ, ਰਾਤ ਕਿੱਥੇ ਗੁਜ਼ਾਰਾਂਗੇ? ਸਤਿਗੁਰੂ ਕਹਿਣ ਲੱਗੇ, ਭਾਈ ਮਰਦਾਨਾ ਘਬਰਾ ਨਾ, ਉਹ ਸਾਹਮਣੇ ਦੇਖ ਉਜਾੜ ਦੇ ਵਿੱਚ ਰੌਸ਼ਨੀ ਆ ਰਹੀ ਹੈ, ਕਿਸੇ ਝੌਂਪੜੀ ਦੇ ਵਿੱਚੋਂ ਦੀਵਾ ਜਗਦਾ ਨਜ਼ਰ ਆ ਰਿਹਾ, ਆਪਾਂ ਰਾਤ ਉਸ ਝੌਂਪੜੀ 'ਚ ਗੁਜ਼ਾਰ ਲਾਂਗੇ। ਉਸ ਝੌਂਪੜੀ ਦਾ ਜਾ ਦਰਵਾਜ਼ਾ ਖੜਕਾਇਆ, ਆਵਾਜ਼ ਦਿੱਤੀ, ਇਹ ਝੌਂਪੜੀ ਦੇ ਮਾਲਕ ਦਰਵਾਜ਼ਾ ਖੋਲ੍ਹ, ਸਰਦ ਰਾਤ ਹੈ, ਇਸ ਪੋਹ ਦੀ ਰਾਤ ਅਸੀਂ ਝੌਂਪੜੀ 'ਚ ਰਾਤ ਰਹਿ ਕੇ ਗੁਜ਼ਾਰਾ ਕਰ ਲਵਾਂਗੇ, ਸਵੇਰ ਜਲਦੀ ਅਸੀਂ ਚਲੇ ਜਾਵਾਂਗੇ, ਦਰਵਾਜ਼ਾ ਖੋਲ੍ਹ, ਅਸੀਂ ਰਾਤ ਰਹਿਣੇ। ਉਸ ਦਿਨ 'ਤੇ ਝੌਂਪੜੀ ਵਿੱਚੋਂ ਵੀ ਆਵਾਜ਼ ਆ ਗਈ, ਐ ਮੁਸਾਫਿਰ ਇੱਥੇ ਕੋਈ ਜਗ੍ਹਾ ਨਹੀਂ, ਅੱਗੇ ਚਲਾ ਜਾ। ਭਾਈ ਮਰਦਾਨਾ ਆਖਦਾ, ਸਤਿਗੁਰੂ ਮਹਿਲਾਂ ਵਾਲੇ 'ਤੇ ਹੰਕਾਰ ਕਰਨ ਆਪਣੀਆਂ ਅਟਾਰੀਆਂ ਦਾ, ਇਸ ਝੌਂਪੜੀ ਵਾਲੇ ਨੂੰ ਕਾਹਦਾ ਹੰਕਾਰ ਹੈ, ਝੌਂਪੜੀ ਵਾਲਾ ਵੀ ਦਰਵਾਜ਼ਾ ਅੱਜ ਖੋਲ੍ਹਣ ਲਈ ਤਿਆਰ ਨਹੀਂ। ਗੁਰੂ ਨਾਨਕ ਸਾਹਿਬ ਨੇ ਫਿਰ ਆਵਾਜ਼ ਦਿੱਤੀ ਹੈ, ਝੌਂਪੜੀ ਦੇ ਮਾਲਕ ਇਹ ਨੇਕ ਇਨਸਾਨ ਦਰਵਾਜ਼ਾ ਖੋਲ੍ਹ, ਬਾਹਰ ਠੱਡ ਬੜੀ ਹੈ, ਰਾਤ ਗੁਜ਼ਾਰ, ਸਵੇਰੇ ਜਲਦੀ ਚਲੇ ਜਾਵਾਂਗੇ। ਅੰਦਰੋਂ ਆਵਾਜ਼ ਆਈ, ਇਹ ਮੁਸਾਫਿਰ ਮੇਰੇ ਨੇੜੇ ਤੇ ਪਸ਼ੂ ਪੰਛੀ ਆਉਣ ਨੂੰ ਤਿਆਰ ਨਹੀਂ ਹੁੰਦੇ, ਤੁਸੀਂ ਮੇਰੇ ਲਾਗੇ ਕਿਵੇਂ ਆ ਜਾਓਗੇ? ਪੁੱਛਿਆ ਕਿਉਂ, ਕਲਗਾ ਸਿਰ ਦੀ ਚੋਟੀ ਤੋਂ ਲੈ ਪੈਰ ਦੇ ਅੰਗੂਠੇ ਤੱਕ ਕੋੜ ਨਾਲ ਭਰਿਆ ਹੋਇਆ। ਜ਼ਖਮਾਂ ਵਿੱਚੋਂ ਪਾਕ ਵਗਦੀ ਹੈ, ਜ਼ਖਮਾਂ 'ਚ ਕਿਰਮ ਚੱਲਦੇ ਨੇ, ਝੋਂਪੜੀ ਬਦਬੋ ਦੇ ਨਾਲ ਭਰੀ ਹੋਈ ਹੈ। ਮੇਰੀ ਬਦਬੋ ਦੇਖ ਆ ਦਿਪਾਲਪੁਰ ਵਾਲਿਆਂ ਨੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ, ਪਿੰਡੋਂ ਬਾਹਰ ਕੱਢ ਦਿੱਤਾ। ਮੇਰੀ ਬਦਬੋ ਦੇ ਨੇੜੇ ਪਸ਼ੂ ਪੰਛੀ ਵੀ ਖਲੋਣ ਨੂੰ ਤਿਆਰ ਨਹੀਂ ਹੁੰਦੇ। ਇਸ ਬਦਬੋ ਭਰੀ ਝੋਂਪੜੀ ਵਿੱਚ ਤੁਸੀਂ ਕਿਵੇਂ ਰਾਤ ਗੁਜ਼ਾਰੋਗੇ? ਮੈਂ ਕੋੜ ਦਾ ਰੋਗੀ ਹਾਂ, ਕੋੜ ਨਾਲ ਭਰਿਆ ਪਿਆ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਉਹ ਨੇਕ ਇਨਸਾਨ ਦਰਵਾਜ਼ਾ ਖੋਲ, ਮੈਨੂੰ ਮਨ ਦੇ ਕੋੜੀਆਂ ਨਾਲ ਨਫ਼ਰਤ ਹੈ, ਤਨ ਦੇ ਕੋੜੀਆਂ ਨਾਲ ਬਿਲਕੁਲ ਨਹੀਂ। ਬਲਕਿ ਮਨ ਦੇ ਕੋੜੀਆਂ ਨਾਲ ਵੀ ਨਫ਼ਰਤ ਨਹੀਂ, ਮਨ ਦਾ ਕੋੜੀ ਵੀ ਹੋਵੇ ਉਹਨੂੰ ਵੀ ਮੈਂ ਆਰਾਮ ਕਰ ਦਿੰਦਾ ਵਾਂ। ਦਰਵਾਜ਼ਾ ਖੋਲ, ਦਰਵਾਜ਼ਾ ਖੋਲਿਆ, ਉਸ ਕੋੜੀ ਦਾ ਨਾਮ ਹੈ ਨੁਰੰਗਾ। ਨੁਰੰਗੇ ਕੋੜੀ ਦੀ ਝੋਂਪੜੀ ਵਿੱਚ ਸਾਰੀ ਰਾਤ ਭਾਈ ਮਰਦਾਨਾ ਅਤੇ ਗੁਰੂ ਨਾਨਕ ਸਾਹਿਬ ਰਹੇ, ਸੌਂ ਕੇ ਨਹੀਂ ਜਾਗ ਕੇ ਰਹੇ। ਸਾਰੀ ਰਾਤ ਉਸ ਕੋੜੀ ਦੇ ਜ਼ਖਮਾਂ ਨੂੰ ਧੋਤਾ, ਸਾਫ਼ ਕੀਤਾ, ਦਵਾਈ ਲਾ, ਪੱਟੀਆਂ ਬੰਨੀਆਂ, ਜੜੀਆਂ ਬੂਟੀਆਂ ਬੰਨੀਆਂ। ਸਾਰੀ ਰਾਤ ਗੁਰਬਾਣੀ ਕੀਰਤਨ ਉਹਨੂੰ ਸੁਣਾਇਆ ਅਤੇ ਕਿਹਾ ਸੀ, ਦੇਖ ਜਦੋਂ ਰੱਬ ਨਾਲੋਂ ਟੁੱਟ ਜਾਈਦਾ ਹੈ ਨਾ, ਉਦੋਂ ਸਾਰੇ ਦੁੱਖ ਰੋਗ ਸਤਾ ਦਿੰਦੇ ਨੇ। ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲਾਏ। ਪੱਕਾ ਰੋਗੀ ਮੰਨੇ ਕੋੜੀ ਦਾ ਰੋਗੀ। ਸਤਿਗੁਰੂ ਨੇ ਜਿੱਥੇ ਜ਼ਖਮਾਂ 'ਤੇ ਮਲਮ ਪੱਟੀ ਕੀਤੀ, ਉੱਥੇ ਗੁਰਬਾਣੀ ਸੁਣਾਈ, ਉਹਦੇ ਤਨ ਮਨ ਨੂੰ ਅਰੋਗ ਕੀਤਾ। ਗੁਰੂ ਨਾਨਕ ਤੋਂ ਵੱਡਾ ਪ੍ਰਚਾਰਕ ਕਿਹੜਾ? ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਰਸਤੇ ਵਿੱਚ ਪੱਥਰੀਲੀ ਜ਼ਮੀਨ ਆ ਗਈ, ਰੋੜਾਂ 'ਤੇ ਆਰਾਮ ਕਰ ਲਿਆ। ਜੰਗਲ ਆ ਕੇ ਕੰਡਿਆਂ 'ਤੇ ਆਰਾਮ ਕਰ ਲਿਆ। ਆਪਣੇ ਸਾਰੇ ਸੁੱਖ ਛੱਡ ਕੇ ਤੁਰੇ, ਭਾਰੀ ਕਰੀ ਤਪੱਸਿਆ। ਆਹ ਸੀ ਭਾਰੀ ਤਪੱਸਿਆ। ਲੋਕਾਂ ਨੇ ਤਾਂ ਕਹਿਣਾ ਹੀ ਸੀ ਗੁਰੂ ਨਾਨਕ ਸਾਹਿਬ ਨੂੰ ਕਿ ਗੁਰੂ ਨਾਨਕ ਸਾਹਿਬ 'ਤੇ ਜੀ ਬੌਰੇ ਹੋ ਗਏ ਨੇ। ਕਿਸੇ ਨੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਬੌਰੇ ਹੋ ਗਏ, ਕਿਸੇ ਨੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਨੂੰ ਕਸਰ ਹੋ ਗਈ ਕਿਸੇ ਭੂਤ ਪ੍ਰੇਤ ਦੀ। ਲੋਕਾਂ ਨੇ ਇੱਥੋਂ ਤੱਕ ਕਹਿ ਦਿੱਤਾ ਭੂਤ ਦੀ ਕਸਰ ਨਹੀਂ, ਇਹ ਖੁਦ ਭੂਤ ਨਹੀਂ ਹੋ ਗਏ ਨੇ। ਅਤੇ ਕਿਸੇ ਨੇ ਕਿਹਾ ਛੱਡੋ ਵਿਚਾਰਾ ਨਾਨਕ, ਇਹਨੂੰ ਦੋ ਪ੍ਰਸ਼ਾਦੇ ਦੇ ਦਿਓ, ਚਾਰ ਦਿਨ ਜ਼ਿੰਦਗੀ ਦੇ ਸੌਖੇ ਕੱਟ ਲਏ। ਗੁਰੂ ਨਾਨਕ ਸਾਹਿਬ ਨੂੰ ਜੋ ਜੋ ਦੁਨੀਆਂ ਨੇ ਕਿਹਾ, ਸਤਿਗੁਰੂ ਨੂੰ ਆਪਣੀ ਬਾਣੀ 'ਚ ਉਸ ਗੱਲ ਦਾ ਜ਼ਿਕਰ ਕਰਨਾ ਪੈ ਗਿਆ। ਲੋਕ ਕੀ ਮੈਨੂੰ ਆਖਦੇ ਨੇ, ਕੋਈ ਅੱਖ ਹੈ ਭੂਤਨਾ, ਭਾਵੇਂ ਖੁਦ ਭੂਤਨਾ ਹੋ ਗਿਆ, ਪ੍ਰੇਤ ਦੀ ਕਸਰ ਨਹੀਂ, ਆਪ ਪ੍ਰੇਤ ਬਣ ਗਏ ਹੈ। ਕੋਈ ਅੱਖ ਹੈ ਭੂਤਨਾ, ਕੋ ਕਹੇ ਬੇਤਾਲਾ, ਇਹ ਤੇ ਜ਼ਿੰਦਗੀ ਦੇ ਤਾਲ ਤੋਂ ਖੁੰਝ ਗਿਆ। ਕੋਈ ਅੱਖ ਹੈ ਆਦਮੀ, ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ, ਹੋਂ ਹਰ ਬਿਨ ਔਰ ਨਾ ਜਾਨਾ। ਲੋਕ ਆਖਦੇ ਨੇ ਬਾਬਾ ਬੌਰਾ ਹੋ ਗਿਆ। ਪੁੱਛਿਆ ਕਿਉਂ? ਕਹਿਣ ਲੱਗੇ ਸਾਰੇ ਸੁੱਖ ਇਹਦੇ ਕੋਲ ਨੇ, ਚੰਗੇ ਭਲੇ ਸੁੱਖ ਛੱਡ ਕੇ ਦੁਨੀਆਂ 'ਚ ਪ੍ਰਚਾਰ ਕਰਨ ਵਾਸਤੇ ਤੁਰ ਪਏ। ਪਟਵਾਰੀ ਦਾ ਪੁੱਤਰ ਹੋਵੇ, ਜ਼ਮੀਨ ਜਾਇਦਾਦ ਦੀ ਕੋਈ ਕਮੀ ਨਹੀਂ, ਸਰਕਾਰੀ ਨੌਕਰੀ, ਬਲਕਿ ਸਰਕਾਰੀ ਗੁਡਾਮ ਦੇ ਭੰਡਾਰੇ ਦੇ ਖੁਦ ਮਾਲਕ ਬਣੇ ਬੈਠੇ ਨੇ, ਮੋਦੀ ਦੀ ਨੌਕਰੀ ਹੋਵੇ, ਇੰਨੀ ਵੱਡੀ ਨੌਕਰੀ ਉਸ ਜ਼ਮਾਨੇ ਦੀ ਸਰਕਾਰੀ ਹੋਵੇ, ਔਰ ਇੱਥੋਂ ਤੱਕ ਪਰਿਵਾਰ ਵੀ ਹੋਵੇ, ਪਤਨੀ ਹੈ, ਦੋ ਬੱਚੇ ਨੇ, ਮਾਇਆ ਦੀ ਕਮੀ ਨਹੀਂ, ਘਰ ਬੜਾ ਸੋਹਣਾ, ਜ਼ਮੀਨ ਜਾਇਦਾਦ ਹੈ, ਕੰਮ ਕਾਰ ਬੜਾ ਵਧੀਆ ਚੱਲਦਾ। ਜਿਹੜਾ ਬੰਦਾ ਇੰਨਾ ਸੈੱਟ ਹੋਇਆ ਹੋਵੇ, ਜ਼ਿੰਦਗੀ 'ਚ ਬੈਠਾ ਹੋਵੇ, ਉਹ ਸਾਰਾ ਕੁਝ ਛੱਡ ਕੇ ਤੁਰ ਪਏ। ਲੋਕਾਂ ਨੇ ਤਾਂ ਕਹਿਣਾ ਹੀ ਹੈ ਬੌਰਾ ਹੋ ਗਿਆ, ਸਾਰਾ ਕੁਝ ਛੱਡ ਛੱਡਾ, ਜ਼ਮੀਨ ਜਾਇਦਾਦ, ਪਟਵਾਰੀ ਦੇ ਪੁੱਤਰ, ਘਰ ਬਾਰ, ਦੋ ਪੁੱਤਰ ਨੇ, ਵਧੀਆ ਨੌਕਰੀ, ਸੁਲਤਾਨਪੁਰ ਵਿੱਚ ਇੱਜ਼ਤ ਸ਼ੌਹਰਤ ਬਣੀ ਹੋਈ ਹੈ, ਪਰ ਤੁਰ ਪਏ ਕਿੱਧਰ ਚੱਲੇ ਹੋ ਜੀ? ਦੁਨੀਆਂ ਨੂੰ ਸੱਚ ਦੱਸਣ ਵਾਸਤੇ ਤਾਂ ਚੱਲੇ ਹਾਂ। ਲੋਕਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਬਾਬਾ ਬੌਰਾ ਹੋ ਗਿਆ, ਇਹ ਸੱਚ ਦੀਆਂ ਗੱਲਾਂ ਕਰਨ ਲੱਗ ਪਿਆ, ਇੰਨੇ ਸੋਹਣੇ ਘਰ ਪਰਿਵਾਰ ਨੂੰ ਛੱਡ ਕੇ ਦੁਨੀਆਂ ਨੂੰ ਸੱਚ ਦਾ ਉਪਦੇਸ਼ ਦੇਣ ਚੱਲਿਆ। ਲੋਕਾਂ ਨੂੰ ਕਹਿਣਾ ਹੀ ਪਿਆ ਸੀ। ਗੁਰੂ ਨਾਨਕ ਸਾਹਿਬ ਨੇ ਬਾਣੀ 'ਚ ਕਹਿ ਦਿੱਤਾ, ਕੋਈ ਅੱਖ ਹੈ ਭੂਤਨਾ, ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ, ਨਾਨਕ ਵਿਚਾਰਾ, ਭਇਆ ਦੀਵਾਨਾ ਸ਼ਾਹ ਕਾ, ਨਾਨਕ ਬੌਰਾਨਾ, ਇਹ ਬੌਰਾ ਹੋ ਗਿਆ। ਭਾਈ ਗੁਰਦਾਸ ਜੀ ਦੇ ਬਚਨ ਕਹਿਣ ਲੱਗੇ, ਆਹ ਬਾਬੇ ਨੇ ਘਾਲਣਾ ਘਾਲੀ ਸੀ। ਬਾਬੇ ਤੋਂ ਵੱਡਾ ਪ੍ਰਚਾਰਕ ਕਿਹੜਾ ਹੋ ਸਕਦਾ ਹੈ, ਜਿਹੜਾ ਸਾਰਿਆਂ ਦੁੱਖਾਂ ਨੂੰ ਸਹਾਰ ਕੇ, ਆਪਣੇ ਸੁੱਖਾਂ ਨੂੰ ਛੱਡ ਕੇ ਦੁਨੀਆਂ ਨੂੰ ਸੱਚ ਦਾ ਉਪਦੇਸ਼ ਦੇਣ ਤੁਰ ਪਿਆ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ, ਭਾਰੀ ਕਰੀ ਤਪੱਸਿਆ। ਇਹ ਬੜੀ ਭਾਰੀ ਤਪੱਸਿਆ ਹੈ, ਦੁਨੀਆਂ ਦੀਆਂ ਗੱਲਾਂ ਸੁਣੀ ਵੀ ਜਾਣੀਆਂ ਅਤੇ ਆਰਾਮ ਸ਼ਾਂਤ ਚਿੱਤ ਹੋ ਕੇ ਉਹਨਾਂ ਨੂੰ ਪਿਆਰ ਨਾਲ ਸਮਝਾਈ ਵੀ ਚਲੇ ਜਾਣਾ। ਪਰਵਾਹੀ ਨਾ ਮੰਨਣੀ। ਇੱਥੋਂ ਤੱਕ ਭਾਈ ਮਰਦਾਨੇ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਸੀ ਬਾਬਾ ਨਾਨਕ ਲੋਕ ਮੈਨੂੰ ਨੀਚ ਕਹਿੰਦੇ ਨੇ, ਲੋਕ ਆਖਦੇ ਨੇ ਮਰਾਸੀ ਹੈ, ਡੂਮ ਹੈ। ਸਤਿਗੁਰੂ ਕਹਿਣ ਲੱਗੇ ਸੁਣ ਲਿਆ ਕਰ, ਕਿਸੇ ਨੂੰ ਅੱਗੋਂ ਜਵਾਬ ਨਾ ਦੇਈਂ, ਅਸੀਂ ਪੂਰੀ ਧਰਤੀ ਘੁੰਮਣਾ, ਐਵੇਂ ਕਿਸੇ ਨਾਲ ਝਗੜਾ ਨਾ ਖੜਾ ਕਰ ਬੈਠੀ। ਲੋਕ ਤੈਨੂੰ ਨੀਚ ਕਹਿਣ, ਮਰਾਸੀ ਕਹਿਣ ਸੁਣ ਲਈਂ, ਕਿਸੇ ਨੂੰ ਉਲਟ ਪਰਤ ਕੇ ਜਵਾਬ ਨਾ ਦੇਈਂ। ਭਾਈ ਮਰਦਾਨਾ ਆਖਦੇ ਨੇ ਸਤਿਗੁਰੂ ਜੋ ਕੁਝ ਅੱਜ ਦੁਨੀਆਂ ਨੇ ਮੈਨੂੰ ਕਹਿ ਦਿੱਤਾ ਮੈਂ ਬਰਦਾਸ਼ਤ ਨਹੀਂ ਕਰ ਸਕਿਆ। ਸਤਿਗੁਰੂ ਕਹਿਣ ਲੱਗੇ ਅੱਜ ਦੁਨੀਆਂ ਨੇ ਤੈਨੂੰ ਕੀ ਹੈ? ਕਹਿਣ ਲੱਗਾ ਸਤਿਗੁਰੂ ਅੱਜ ਲੋਕਾਂ ਨੇ ਇਹ ਗੱਲ ਕਹਿ ਦਿੱਤੀ, ਦੇਖੋ ਕੁਰਾਈਏ ਦਾ ਡੂਮ ਤੁਰਿਆ ਜਾਂਦਾ। ਸਤਿਗੁਰੂ ਅੱਜ ਤੁਹਾਨੂੰ ਕੁਰਾਈਆ ਕਹਿ ਦਿੱਤਾ, ਮੈਂ ਸਹਾਰ ਨਾ ਸਕਿਆ। ਸਤਿਗੁਰੂ ਹੱਸ ਪਏ, ਕਹਿਣ ਲੱਗੇ ਮਰਦਾਨਿਆ ਸਹਾਰ ਜਾਈ, ਲੋਕ ਤੈਨੂੰ ਨੀਚ ਕਹਿਣ ਚੁੱਪ ਕਰ ਜਾਈ, ਲੋਕ ਮੈਨੂੰ ਕੁਰਾਈਆ ਕਹਿਣ ਬਰਦਾਸ਼ਤ ਕਰ ਲਈ, ਕਿਸੇ ਨਾਲ ਝਗੜਨ ਨਾ ਬਹਿ ਜਾਈ। ਪੁੱਛਿਆ ਕਿਉਂ? ਸਤਿਗੁਰੂ ਕਹਿਣ ਲੱਗੇ ਜੇ ਝਗੜਨ ਬਹਿ ਜਾਏਗਾ, ਜਿਸ ਸੱਚ ਦੇ ਪ੍ਰਚਾਰ ਲਈ ਤੁਰੇ ਹਾਂ ਉਹ ਕੰਮ ਅਧੂਰਾ ਰਹਿ ਜਾਏਗਾ। ਆਪਾਂ ਲੜਾਈਆਂ ਝਗੜਿਆਂ 'ਚ ਉਲਝ ਕੇ ਰਹਿ ਜਾਵਾਂਗੇ। ਲੋਕ ਮਾੜਾ ਕਹਿਣ ਸੁਣ ਲਈ ਝਗੜਨ ਨਾ ਬਹਿ ਜਾਈ, ਜਿਸ ਸੱਚ ਦੇ ਪ੍ਰਚਾਰ ਲਈ ਤੁਰੇ ਹਾਂ ਉਹ ਕੰਮ ਅਧੂਰਾ ਰਹਿ ਜਾਏਗਾ। ਅਤੇ ਨਾਲ ਇੱਕ ਗੱਲ ਹੋਰ ਕਹੀ, ਕਹਿਣ ਲੱਗੇ ਭਾਈ ਮਰਦਾਨਾ ਜੀ ਲੋਕ ਉਸਤਤ ਕਰਨ, ਲੋਕ ਫੁੱਲਾਂ ਦੀ ਵਰਖਾ ਕਰਨ, ਗਲ 'ਚ ਫੁੱਲਾਂ ਦੇ ਹਾਰ ਪਾਉਣ, ਲੋਕ ਸਵਾਗਤ ਕਰਨ, ਇੱਜ਼ਤ ਦੇਣ, ਦੁਨੀਆਂ ਦੇ ਪਿੱਛੇ ਨਾ ਤੁਰਨਾ ਸ਼ੁਰੂ ਕਰ ਦੇਈਂ। ਪੁੱਛਿਆ ਕਿਉਂ? ਕਹਿਣ ਲੱਗੇ ਜਿਸ ਸੱਚ ਦੇ ਪ੍ਰਚਾਰ ਲਈ ਤੁਰੇ ਹਾਂ ਉਹ ਕੰਮ ਫਿਰ ਅਧੂਰਾ ਰਹਿ ਜਾਏਗਾ। ਲੋਕ ਮਾੜਾ ਕਹਿਣ ਝਗੜਨ ਨਾ ਬਹਿ ਜਾਈਂ, ਲੋਕ ਚੰਗਾ ਕਹਿਣ ਪਿੱਛੇ ਨਾ ਤੁਰ ਪਈ, ਕਿਉਂਕਿ ਜਿਸ ਮਕਸਦ ਲਈ ਆਪਾਂ ਤੁਰੇ ਹਾਂ ਉਹ ਕੰਮ ਅਧੂਰਾ ਰਹਿ ਜਾਏਗਾ। ਮਰਦਾਨਿਆਂ ਆਪਣਾ ਇਮਾਨ ਨਾ ਬਦਲੀਂ, ਇਮਾਨ 'ਚ ਪੱਕਾ ਰਹੀਂ, ਆਪਣਾ ਇਮਾਨ ਨਾ ਬਦਲੀ, ਦੁਨੀਆਂ ਦੀ ਜ਼ਬਾਨ ਬਦਲਦਿਆਂ ਦੇਰ ਨਹੀਂ ਲੱਗਿਆ ਕਰਦੀ। ਅੱਜ ਜਿਹੜੇ ਲੋਕ ਤੈਨੂੰ ਮਾੜਾ ਆਖਦੇ ਨੇ ਕੱਲ੍ਹ ਇਹਨਾਂ ਨੇ ਚੰਗਾ ਕਹਿਣਾ, ਜਿਹੜੇ ਅੱਜ ਚੰਗਾ ਆਖਦੇ ਨੇ ਕੱਲ੍ਹ ਨੂੰ ਇਹ ਮਾੜਾ ਵੀ ਕਹਿ ਸਕਦੇ ਨੇ। ਭਾਈ ਮਰਦਾਨਾ ਆਖਦਾ ਸਤਿ ਬਚਨ, ਸਤਿਗੁਰੂ ਕਹਿਣ ਲੱਗੇ ਉਸਤਤ ਨਿੰਦਿਆ ਦੋਨੋਂ ਛੱਡ ਦੇਈ। ਜੀਵਨ ਦੇ ਵਿੱਚ ਲੋਕ ਸਿਫਤ ਵੀ ਕਰਨ, ਸਿਫਤ ਨੂੰ, ਦੁਨੀਆਂ ਦੀ ਸਿਆਣਪ ਨੂੰ, ਦੁਨੀਆਂ ਦੀ ਇੱਜ਼ਤ ਨੂੰ ਅੱਗ ਲਾ ਕੇ ਫੂਕ ਦੇਈ, ਇਹਦੇ ਪਿੱਛੇ ਨਾ ਜਾਈ। ਲੋਕਨ ਕੀ ਚਤੁਰਾਈ ਉਪਮਾ ਤੇ ਬਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ। ਬਸੰਤਰ ਜਾਰ ਦਾ ਭਾਵ ਸ਼ਬਦ ਦੇ ਸੇਕ ਨਾਲ ਦੁਨੀਆਂ ਦੀ ਉਸਤਤ ਨੂੰ ਵੀ ਸਾੜ ਦੇਈ। ਨਾਨਕ ਦੁਨੀਆਂ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਹਨੇ ਜਲੀ ਨਾਮ ਵਿਸਾਰਿਆ ਇੱਕ ਨਾ ਚੱਲੀਆ ਨਾਲ। ਦੁਨੀਆਂ ਵਡਿਆਈ ਸਿਫਤ ਵੀ ਕਰੇ, ਇਹਨੂੰ ਵੀ ਸ਼ਬਦ ਲਾ ਕੇ ਸਾੜ ਦੇਈਂ, ਕਿਤੇ ਤੇਰੇ ਅੰਦਰ ਹੰਕਾਰ ਨਾ ਪੈਦਾ ਹੋ ਜਾਏ। ਉਸਤਤ ਨਿੰਦਾ ਤਿਆਗ ਦੇਈਂ। ਆਹ ਹੈ ਭਾਰੀ ਤਪੱਸਿਆ, ਕੋਈ ਮਾੜਾ ਕਹੇ ਸਹਾਰ ਜਾਣਾ, ਕੋਈ ਚੰਗਾ ਕਹੇ ਹੰਕਾਰ ਨਾ ਕਰਨਾ, ਉਹਨੂੰ ਵੀ ਸਾੜ ਦੇਣਾ, ਉਸ ਸਿਫਤ ਨੂੰ ਵੀ ਸਾੜ ਕੇ ਚੁੱਪ ਚਪੀਤੇ ਅਗਾਂਹ ਤੁਰ ਪੈਣਾ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ। ਭਾਈ ਗੁਰਦਾਸ ਦੇ ਬਚਨ, ਕਹਿਣ ਲੱਗੇ ਗੁਰੂ ਨਾਨਕ ਸਾਹਿਬ ਤੁਹਾਡੇ ਬੜੇ ਵੱਡੇ ਭਾਗ, ਤੁਹਾਡੀ ਰੱਬ ਨਾਲ ਪ੍ਰੀਤੀ ਬਣ ਆਈ। ਇੰਨੀਆਂ ਘਾਲਣਾ, ਸਾਰਿਆਂ ਆਪਣਿਆਂ ਸੁੱਖਾਂ ਨੂੰ ਛੱਡ ਕੇ, ਦੁੱਖਾਂ ਨੂੰ ਆਪਣੇ 'ਤੇ ਲੈ ਕੇ ਦੁਨੀਆਂ ਨੂੰ ਸੱਚ ਦੱਸਣ ਚੱਲੇ ਹੋ? ਇੰਨੀ ਭਾਰੀ ਤਪੱਸਿਆ ਤੁਸੀਂ ਕੀਤੀ, ਤੁਹਾਡੀ ਰੱਬ ਨਾਲ ਪ੍ਰੇਮ ਭਗਤੀ ਬਣ ਆਈ। ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ। ਅਤੇ ਕਿਸੇ ਸਵਾਲ ਕੀਤਾ, ਭਾਈ ਗੁਰਦਾਸ ਜਿਸ ਦਿਨ ਸੰਸਾਰ 'ਤੇ ਗੁਰੂ ਦੀ ਪਦਵੀ ਲੈ ਕੇ ਗੁਰੂ ਨਾਨਕ ਸਾਹਿਬ ਆਏ, ਕੀ ਉਦੋਂ ਪ੍ਰੀਤ ਨਹੀਂ ਸੀ ਰੱਬ ਨਾਲ ਬਣੀ? ਅੱਜ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉਂ ਬਣ ਆਈ, ਹੁਣ ਭਾਰੀ ਤਪੱਸਿਆ ਕੀਤੀ ਰੱਬ ਨਾਲ ਪ੍ਰੀਤ ਬਣ ਆਈ, ਕੀ ਪਹਿਲਾਂ ਪਿਆਰ ਨਹੀਂ ਸੀ? ਭਾਈ ਗੁਰਦਾਸ ਕਹਿਣ ਲੱਗੇ ਪਿਆਰ ਤਾਂ ਪਹਿਲਾਂ ਵੀ ਸੀ। ਪੁੱਤਰ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਹੁੰਦਾ ਸਪੁੱਤਰ, ਇੱਕ ਹੁੰਦਾ ਕਪੁੱਤਰ। ਪੁੱਤਰ ਭਾਵੇਂ ਕਪੁੱਤਰ ਹੋ ਜਾਏ, ਮਾਪੇ ਕਦੀ ਮਾਪੇ ਨਹੀਂ ਹੁੰਦੇ, ਮਾਪਿਆਂ ਦਾ